ਆਉਣਗੇ ਤੇ ਮਹਾਂਪੁਰਸ਼ ਹੱਥ ਜੋੜਦੇ ਨੇ ਕਿ ਮੈਂ ਨਹੀਂ ਜਾਣਾ, ਹੁਣ ਮੈਨੂੰ ਇੱਥੇ ਹੀ ਰੱਖ ਲਓ ਜਿੱਥੇ ਮੈਂ ਆਉਣਾ ਸੀ ਆ ਜਾ। ਕਾਉਣੀ ਜੋ ਹੁੰਦੀ ਹੈ, ਕੋਇਲ ਕਹਿੰਦੇ ਆਪਣਾ ਆਲਣਾ ਨਹੀਂ ਬਣਾਉਂਦੀ, ਜਦੋਂ ਅੰਡੇ ਦੇਣੇ ਹੁੰਦੇ ਨੇ ਤਾਂ ਕਾਉਣੀ ਦੇ ਆਲੇ ਜਾਗੇ ਦੇ ਆਉਂਦੀ, ਉਹ ਬੱਚੇ ਕੱਢਦੀ ਹੈ ਪਾਲਦੀ ਹੈ, ਤੇ ਜਦੋਂ ਅਗਲਾ ਸੀਜ਼ਨ ਆ ਜਾਂਦਾ ਹੈ ਉਸ ਵੇਲੇ ਜਦੋਂ ਅੰਬਾਂ ਦੀ ਬਹਾਰ ਦੇ ਉੱਤੇ ਆਪਣੀ ਬੋਲੀ ਬੋਲਦੀ ਹੈ ਮਿੱਠੀ, ਉਹ ਬੋਲੀ ਉਹਨੂੰ ਜਗਾ ਦਿੰਦੀ ਹੈ ਤੇ ਉਡਾਰੀ ਮਾਰ ਕੇ ਕੋਲ ਦੇ ਪਾਸ ਆ ਜਾਂਦੀ ਹੈ, ਕਾਉਣੀ ਨੂੰ ਛੱਡਿਆ ਹੁੰਦਾ। ਇਸੇ ਤਰ੍ਹਾਂ ਜਿਹੜੇ ਮਹਾਂਪੁਰਸ਼ ਹੋਇਆ ਕਰਦੇ ਨੇ ਸਾਡੇ ਮੰਗਣੇ ਘਰਾਂ 'ਚ ਰਹਿੰਦੇ ਨੇ, ਪਰ ਕਥਾ ਸਾਡੇ ਨਾਲੋਂ ਨਿਆਰੀ ਹੈ, ਪੜ੍ਹਦੇ ਨੇ ਲਿਖਦੇ ਨੇ, ਪਰ ਜਦੋਂ ਉਹਨਾਂ ਦਾ ਜਿਸ ਕੰਮ ਨੂੰ ਆਏ ਹੁੰਦੇ ਨੇ, ਜਿਹਨਾਂ ਨਾਲ ਉਹ ਦਰਗਾਹ 'ਚੋਂ ਆਏ ਹੁੰਦੇ ਨੇ, ਜਦ ਉਹਨਾਂ ਦੀ ਆਵਾਜ਼ ਸੁਣਦੇ ਨੇ ਉਸੇ ਵੇਲੇ ਘਰ ਬਾਰ ਛੱਡ ਕੇ ਉਹਨਾਂ ਦੇ ਹੋ ਜਾਇਆ ਕਰਦੇ ਨੇ, ਫੇਰ ਨਹੀਂ ਜਾਂਦੇ। ਬੜੀ ਮੁਸ਼ਕਲ ਨਾਲ ਮਹਾਂਪੁਰਸ਼ਾਂ ਨੇ ਭੇਜੇ, ਇਮਤਿਹਾਨ ਨੇੜੇ ਸਨ। ਮਹਾਰਾਜ ਜੀ ਦੱਸਦੇ ਹੈ ਕਿ ਉਸ ਦਿਨ ਤੋਂ ਬਾਅਦ ਸਾਰਾ ਸਾਡਾ ਇੰਟਰਸਟ ਖਤਮ ਹੋ ਗਿਆ ਦੁਨੀਆ ਦਾ, ਜੇ ਰਹਿ ਗਿਆ 2 ਵਜੇ ਉੱਠਣਾ। ਸੁਦਾ ਸਰ ਸਰੋਵਰ ਹੈ ਇੱਕ ਮੋਤੀਬਾਗ, ਉੱਥੇ ਜਾ ਕੇ ਬੈਠ ਜਾਣਾ। ਛੋਟੀ ਉਮਰ ਹੈ ਅਤੇ ਆਪ ਫਰਮਾਉਂਦੇ ਸੀ ਕਿ 5 ਘੰਟੇ ਹੁਰ ਅਵਸਥਾ 'ਚ ਸਿਮਰਨ ਉੱਥੇ ਅਸੀਂ ਕਰਨਾ ਅਤੇ ਸਾਨੂੰ ਐਂ ਲੱਗਣਾ ਜਿਵੇਂ ਫੁੱਲ ਪਾਣੀ ਦੇ ਉੱਤੇ ਤੈਰ ਰਹੇ ਨੇ ਅਤੇ ਅਸੀਂ ਪਾਣੀ ਦੇ ਵਿੱਚ ਤੈਰ ਰਹੇ ਹਾਂ, ਪ੍ਰਕਾਸ਼ ਦੇ ਹੰਡੋਲਿਆਂ ਦੇ ਉੱਤੇ ਝੂਟਣਾ, ਅਨਹਦ ਸ਼ਬਦਾਂ ਦੇ ਮਿੱਠੇ ਨਾਦਾਂ ਦਾ ਰਸ ਮਾਣਨਾ। ਇਹ ਗੱਲ ਹਰ ਬੰਦੇ ਨੂੰ ਸਮਝ ਨਹੀਂ ਆਉਂਦੀ, ਇਮਤਿਹਾਨ ਦੇਣ ਲੱਗੇ ਸਵਾਏ ਵਾਹਿਗੁਰੂ ਤੋਂ ਕੁਛ ਨਾ ਰਿਹਾ, ਸਾਰੇ ਪੇਪਰਾਂ 'ਤੇ ਜੇ ਲਿਖਣ ਲੱਗੇ ਨੇ ਤਾਂ ਵਾਹਿਗੁਰੂ ਵਾਹਿਗੁਰੂ, ਜਿੰਨੇ ਕਾਗਜ਼ ਸੀ ਸਾਰੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਭਰਤੇ ਹੋ ਗਏ ਜਿਹਦੇ ਹੋਣਾ ਸੀ, ਸੋ ਇਮਤਿਹਾਨ ਦੇ ਕੇ ਚਲੇ ਜਾਂਦੇ ਨੇ। ਮਾਂ ਬਾਪ ਕਈ ਵਾਰੀ ਗਏ ਜਾ ਕੇ ਕਿਹਾ ਵੀ ਮੰਗਣਾ ਹੋਇਆ ਆ ਮਹਾਰਾਜ ਇਜਾਜ਼ਤ ਦਿਓ ਸ਼ਾਦੀ ਕਰਦੀ, ਕਈ ਵਾਰੀ ਮਹਾਂਪੁਰਸ਼ਾਂ ਨੇ ਕਿਹਾ ਵੀ ਜਾਓ, ਕਹਿਣ ਲੱਗੇ ਹੁਣ ਤਾਂ ਮੈਂ ਜਿੱਥੇ ਆਉਣਾ ਸੀ ਆ ਗਿਆ, ਹੁਣ ਮੇਰਾ ਸੰਸਾਰ 'ਚ ਕੋਈ ਥਾਂ ਨਹੀਂ, ਜੇ ਕੋਈ ਥਾਂ ਹੈ ਤਾਂ ਤੁਹਾਡੇ ਚਰਨਾਂ 'ਚ। ਸੋ ਇਹ ਪ੍ਰੀਤ ਹੋਇਆ ਕਰਦੀ ਹੈ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਮਾਧਵੇ ਤੁਮ ਨਾ ਤੋਰੇ ਹੋ ਤੋ ਹਮ ਨਹੀਂ ਤੋਰੇ, ਤੁਮ ਸਿਉ ਤੋਰ ਕਵਨ ਸੰਗ ਜੋਰ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਪ੍ਰੀਤ ਜੋੜ ਲਈ ਹੈ ਹੁਣ ਕੋਈ ਨਹੀਂ, ਚਾਹੇ ਮਾਰੋ, ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਏ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲੇ। ਸੋ ਜਦੋਂ ਇਹੋ ਜਿਹਾ ਪਿਆਰ ਸੱਚਾ ਹੋ ਜਾਵੇ ਤਾਂ ਮਹਾਰਾਜ ਕਹਿੰਦੇ ਸੁਣੋ ਦੁਨੀਆਂ ਦੇ ਲੋਕੋ, ਐਵੇਂ ਦਾ ਤਰਲੇ ਲਓ ਵੀ ਮੈਂ ਇੱਥੇ ਸੁਰਗ ਚੁਕਾਵਾਂ, ਐਂ ਕਰਾਂ ਉਹ ਕਰਾਂ, ਕਹਿੰਦੇ ਸੱਚੀ ਗੱਲ ਸੁਣ ਲਓ, ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭ ਜੀ ਮਿਲ ਜਾਂਦੇ ਨੇ ਪਵੇ ਦੇ ਪ੍ਰੀਤ, ਪ੍ਰਭ ਜੀ ਮਿਲ ਜਾਂਦੇ ਜਾਂਦੇ ਜਾਨਵਰਾਂ ਦੀਆਂ ਮਿਸਾਲਾਂ ਦਿੰਦੇ ਨੇ ਕਿ ਉਹਨਾਂ ਦੇ ਅੰਦਰ ਕਿੰਨਾ ਪਿਆਰ ਹੈ। ਮਨੁੱਖ ਚ ਤਾਂ ਬਹੁਤ ਘੱਟ, ਲੱਖ, ਦੋ ਲੱਖ, ਦਸ ਵੀਹ ਲੱਖ, ਅੱਧਾ ਕਰੋੜ। ਮਹਾਰਾਜ ਕਹਿੰਦੇ ਕੋਟਨ ਮੇ ਨਾਨਕ ਨਾਰਾਇਣ ਜੇ ਚੀਤ, ਜੇ ਤੋਰਿਆ ਕਰਦਾ ਜਿਹਦੇ ਨਾਲ ਪੂਰਾ ਪਿਆਰ ਹੋਵੇ। ਕਰੋੜਾਂ ਚ ਕੱਦ ਬੰਦਾ ਹੋਵੇ ਤਾਂ ਹੋਵੇ, ਲੇਕਿਨ ਜਾਨਵਰ ਹੈਗੇ। ਮਹਾਰਾਜ ਕਹਿੰਦੇ ਦੇਖੋ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂੰਜੀ ਦਾ ਦਰਜਾ ਪ੍ਰਾਪਤ ਹੈ, ਆ ਫਰਮਾਨ ਕਰਦੇ ਹਾਂ ਕਿ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ। ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ ਤੇ ਉਹਦੀ ਰੁਚੀ ਨਹੀਂ ਘਟਦੀ। ਇੰਨੀ ਰੁਚੀ ਜ਼ਿਆਦਾ ਹੈ ਕਿ ਪਾਣੀ ਦੇ ਬਗੈਰ ਉਹ ਸਾਹ ਨਹੀਂ ਲੈ ਸਕਦੀ ਤੇ ਮਰੇ ਜਾਇਆ ਕਰਦੀ ਹੈ, ਸਰੀਰ ਛੱਡ ਦਿੰਦੀ ਹੈ। ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ, ਦੀਵਾ ਜਲਦਾ ਹੈ, ਕੋਈ ਉਹਦਾ ਸਵਾਗਤ ਨਹੀਂ ਕਰਦਾ। ਦੀਵਾ ਉਹਦੇ ਫੰਗ ਜਾਲ ਦਿੰਦਾ ਧਰਤੀ ਦੇ ਤਰਫ ਦਾ, ਫੇਰ ਜੇ ਉੜਨ ਦੀ ਤਾਕਤ ਹੈ ਦੁਬਾਰਾ ਫੇਰ ਆ ਜਾਂਦਾ ਦੀਵੇ ਦੇ ਵਿੱਚ, ਜਲ ਜਾਂਦਾ ਲੇਕਿਨ ਪਿੱਛੇ ਨਹੀਂ ਹਟਦਾ। ਕੁਸਮ ਸਵਾਸ ਜੈਸੇ ਤ੍ਰਿਪਤ ਨਾ ਵੱਧ ਕਮਰਾ ਫੁੱਲ ਦੇ ਵਿੱਚ ਬੈਠ ਜਾਂਦਾ, ਉਹ ਤ੍ਰਿਪਤ ਨਹੀਂ ਹੁੰਦਾ, ਉਸੇ ਤਰ੍ਹਾਂ ਬੈਠਾ ਸੁਗੰਧੀ ਲੈਂਦਾ ਰਹਿੰਦਾ ਤੇ ਫੁੱਲ ਬੰਦ ਹੋ ਜਾਂਦਾ ਆਪਣੀ ਜਾਨ ਦੇ ਬੈਠਦਾ। ਉੜਦਾ ਆਕਾਸ਼ ਆਸ ਘਟੇ ਨਾ ਬਿਹੰਗ ਕੀ, ਪੰਛੀ ਉੜਦਾ ਫਿਰਦਾ ਆਕਾਸ਼ ਦੇ ਅੰਦਰ, ਉਹਦੀ ਆਸ ਨਹੀਂ ਘਟਦੀ ਹੈ, ਉਹ ਜਿਵੇਂ ਉੜੀ ਜਾਂਦਾ ਘੱਟ ਕੰਨ ਕੋਰ ਮੋਰ ਚਾਤਰਕ ਰਿਹਾ ਹੈ ਉਲਾਸ, ਜਿਉਂ ਜਿਉਂ ਬੱਦਲਾਂ ਦਾ ਦੀ ਕਨਕੋਰ ਸੁਣਦਾ ਹੈ ਚਿੱਤ ਖਿੜ ਜਾਂਦਾ ਮੋਰ ਦਾ, ਨਾਲੇ ਆਵਾਜ਼ਾਂ ਦਿੰਦਾ ਨਾਚ ਕਰਦਾ ਪਾਲ ਪਾਉਂਦਾ। ਨਾਦ ਬਾਦ ਸੁਣਨ ਰੁੱਚ ਘਟੇ ਨਾ ਪਰਾਂਗੀ, ਜਦੋਂ ਕੰਡੇ ਹੇੜੇ ਦਾ ਸ਼ਬਦ ਹਰਨ ਸੁਣਦਾ ਹੈ ਉਹ ਸਭ ਕੁਛ ਭੁੱਲ ਜਾਂਦਾ, ਉਹਨੂੰ ਕੋਈ ਪਤਾ ਨਹੀਂ ਵੀ ਮੈਨੂੰ ਸ਼ਿਕਾਰੀ ਨੇ ਫੜ ਕੇ ਮਾਰ ਕੇ ਖਾ ਲੈਣਾ। ਬੇਵਹਿਰਾ ਹੋ ਕੇ ਉਸ ਦੇ ਵਿੱਚ ਮਸਤ ਹੋਇਆ ਸਿੱਧਾ ਕੰਡੇ ਹੇੜੇ ਦੀ ਆਵਾਜ਼ ਦੀ ਸੇਧ ਲੈ ਕੇ ਪਹੁੰਚ ਜਾਂਦਾ ਜਿੱਥੇ ਸ਼ਿਕਾਰੀ ਬੈਠਾ ਖੜਕਾਇਆ ਕਰਦਾ ਉਸਨੂੰ। ਤੈਸੇ ਪ੍ਰਿਆ ਪ੍ਰੇਮ ਰਸ ਰਸ ਕਰ ਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਵਲ ਅੰਗ। ਇਸੇ ਤਰ੍ਹਾਂ ਮਹਾਰਾਜ ਭਾਈ ਗੁਰਦਾਸ ਜੀ ਲੈਂਦੇ ਹੈ ਕਿ ਇਹੋ ਜਿਹਾ ਹੀ ਪਿਆਰ ਪਰਮੇਸ਼ਰ ਦੇ ਪਿਆਰਿਆਂ ਦੇ ਪ੍ਰਭੂ ਨਾਲ ਹੋਇਆ ਕਰ, ਉਹ ਘਟਦਾ ਨਹੀਂ ਕਦੇ, ਫਿੱਕਾ ਨਹੀਂ ਪੈਂ ਫਿੱਕੇ ਨਹੀਂ ਪੈਂਦੇ, ਵੱਧਦਾ ਹੀ ਤੁਰਿਆ ਜਾਂਦਾ ਤੇ ਪਿਆਰ ਤੇ ਬਗੈਰ ਜਿਉਂਦੇ ਨਹੀਂ ਹੈ। ਆਖਾਂ ਜੀਵਾਂ ਵਿਸਰਾ ਮਰ ਜਾਓ, ਜੇ ਆਖਦੇ ਨੇ ਪਿਆਰ ਰਹਿੰਦਾ ਪਿਆਰ ਦੇ ਨਾਲ ਯਾਦ ਰਹਿੰਦੀ ਹੈ ਫਿਰ ਤਾਂ ਜਿਉਂਦੇ ਨੇ, ਜੇ ਵਿਸਰ ਜਾਵੇ ਤਾਂ ਮੌਤ ਹੋ ਜਾਇਆ ਕਰਦੀ। ਸੋ ਐਸਾ ਪਿਆਰ ਹੋਵੇ, ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ। ਨਾਮਦੇਵ ਜੀ ਆਪ ਬਾਹਰ ਗਏ ਹੋਏ ਨੇ, ਕਿਸੇ ਦੁਖੀ ਨੇ ਜਿਸ ਝੌਂਪੜੀ ਦੇ ਵਿੱਚ ਆਪ ਪਰਿਵਾਰ ਸਮੇਤ ਰਹਿੰਦੇ ਸੀ, ਨਾਨਾ ਜੀ ਨਾਲ ਰਹਿੰਦੇ ਸੀ, ਤੇ ਉਸ ਝੌਂਪੜੀ ਨੂੰ ਅੱਗ ਲਾ ਦਿੱਤੀ, ਖਬਰ ਦਿੱਤੀ ਨਾਮਦੇਵ ਜੀ ਨੂੰ ਕਿ ਆਪਦੇ ਝੌਂਪੜੀ ਨੂੰ ਅੱਗ ਲੱਗ ਗਈ, ਭਗਤ ਜੀ ਬਚਾ ਲਓ ਜੇ ਕੁਛ ਬਚਾ ਹੁੰਦਾ। ਹਿੰਮਤ ਕਰਕੇ ਹਮਦਰਦੀਆਂ ਨੇ ਕੁਛ ਸਮਾਨ ਬਾਹਰ ਕੱਢ ਦਿੱਤਾ। ਜਦੋਂ ਆਪ ਆਏ ਦ੍ਰਿਸ਼ਟੀ ਹੋਰ ਹੋਈ ਹੋਈ ਸੀ ਸੰਸਾਰ ਨਾਲੋਂ, ਆਪੇ ਪਾਵਕ ਆਪੇ ਪਵਨਾ ਜਾਰੈ ਖਸਮ ਤਾਂ ਰਾਖੇ ਕਵਨਾ। ਅੱਗ ਦੇ ਵਿੱਚ ਵੀ ਪ੍ਰਭੂ ਨਜ਼ਰ ਆਉਂਦੇ ਸੀ, ਜਿਹੜਾ ਸਮਾਨ ਪਿਆ ਸੀ ਬਾਹਰ ਉਹ ਚੱਕ ਚੱਕ ਕੇ ਕਹਿਣ ਲੱਗੇ ਪ੍ਰਭੂ ਅੱਜ ਤੁਸੀਂ ਇਸ ਰੂਪ 'ਚ ਆਏ ਹੋ ਅਤੇ ਇਹਨੂੰ ਵੀ ਭੋਗ ਲਾ ਲਓ, ਇਹਨੂੰ ਵੀ ਲਾ ਲਓ, ਸਾਰਾ ਹੀ ਸਮਾਨ ਜਾ ਗਿਆ। ਅਤੇ ਆਪ ਮਸਤ ਹੋ ਕੇ ਬੈਠ ਗਏ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਚਾਰ ਦਿਨ ਲੰਘ ਗਏ, ਦੋ ਚਾਰ ਦਿਨ ਦਿੱਤਾ ਪੜੋਸੀਆਂ ਨੇ ਰਹਿਣ ਬਸੇਰਾ ਕਰਨ ਨੂੰ ਥਾਂ। ਨਾਨਾ ਜੀ ਕਹਿਣ ਲੱਗੇ ਕਿ ਬੇਟਾ ਨਾਮਦੇਵ, ਝੌਂਪੜੀ ਤਾਂ ਆਪਾਂ ਨੂੰ ਪਾਉਣੀ ਪੈਣੀ ਹੈ ਵੀ ਆ, ਮੈਂ 20 ਰੁਪਈਏ ਦਾ ਇੰਤਜ਼ਾਮ ਕਰਿਆ ਅਤੇ ਤੁਸੀਂ ਇਹ ਲੈ ਕੇ ਜਾਓ, ਫੂਸ ਬੜੇ ਅਤੇ ਹੋਰ ਸਮਾਨ ਕਰਦਾ ਜੋ ਵੀ ਚਾਹੀਦਾ ਇਹਨਾਂ ਦੇ ਨਾਲ ਆ ਜਾਏਗਾ, ਕਿਉਂਕਿ 1 ਰੁਪਈਏ ਦੀ ਕੀਮਤ ਬਹੁਤ ਜ਼ਿਆਦਾ ਸੀ, 1000 ਰੁਪਈਆਂ ਦੇ ਬਰਾਬਰ ਸੀ ਉਹਨਾਂ ਦਿਨਾਂ 'ਚ, 12 ਮਣ ਛੋਲੇ ਆਇਆ ਕਰਦੇ ਸੀ 1 ਰੁਪਈਏ। ਸੋ ਆਪ ਜਾਂਦੇ ਨੇ, ਅੱਗੇ ਸਾਧੂਆਂ ਦੀ ਜਮਾਤ ਬੈਠੀ ਹੈ, ਆਪ ਵੀ ਸਾਧੂਆਂ, ਕਿਉਂਕਿ ਸੰਤਾਂ ਨੂੰ ਦੇਖ ਕੇ ਚੌ ਚੜ ਜਾਂਦਾ, ਉਹ ਵੀ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ। ਸੋ ਜਦੋਂ ਆਪ ਗਏ, ਜਾ ਕੇ ਨਮਸਕਾਰ ਕੀਤੀ, ਵਚਨ ਬਲਾਸ ਹੋਏ, ਉਹਨਾਂ ਨੇ ਕਿਹਾ ਭਗਤ ਜੀ ਕੋਈ ਸ਼ਾਹੂਕਾਰ ਨਹੀਂ ਇੱਥੇ, ਕਿਸੇ ਦੇ ਸ਼ਾਹੂਕਾਰ ਦਾ ਖੇਤਰ ਨਹੀਂ ਚੱਲਦਾ, ਸੰਤ ਮੰਡਲੀ ਸਾਰੀ ਕਈ ਦਿਨਾਂ ਤੋਂ ਨਿਰਾਨ ਹੈ, ਪ੍ਰਸ਼ਾਦਾ ਨਹੀਂ ਛਕਿਆ। ਕਹਿਣ ਲੱਗੇ ਮਹਾਰਾਜ ਉਹਨਾਂ ਨੂੰ ਕਾਹਨੂੰ ਟੋਲਦੇ, ਮੈਂ ਰਸਦ ਲਿਆ ਦਿੰਦਾ, 20 ਰੁਪਏ ਦੀ ਰਸਦ ਲਿਆ ਦਿੱਤੀ ਆਪ ਨੇ। ਆਪ ਨਵੇਕਲੇ ਥਾਂ ਜਾ ਕੇ ਹੁਣ ਬਲੀਆਂ ਕਿਹਨੇ ਖਰੀਦੀਆਂ ਸੀ, ਕਿਹਨੇ ਸਰਕੜਾ ਲੈਣਾ ਸੀ, ਕਿਹਨੇ ਹੋਰ ਸਮਾਨ ਲੈਣਾ ਸੀ, ਪ੍ਰਭੂ ਦੀ ਯਾਦ ਵਿੱਚ ਬੈਠ ਗਏ। ਅਤੇ ਉੱਧਰ ਪ੍ਰਭੂ ਪੀੜਾ ਪਹੁੰਚਦੀ ਹੈ ਅਤੇ ਉਹਦੇ ਪਿਆਰਿਆਂ ਦੇ ਵਾਸਤੇ ਆਪਨੇ ਸਭ ਕੁਛ ਖਰਚ ਕਰ ਦਿੱਤਾ ਅਤੇ ਪਿਆਰ ਦਾ ਬੰਨਿਆ ਹੋਇਆ ਪ੍ਰਭੂ ਸਾਰਾ ਸਮਾਨ ਲੈ ਕੇ ਆ ਜਾਂਦਾ। ਪੁੱਛਿਆ ਵੀ ਨਾਮਦੇਵ ਦਾ ਘਰ ਕਿੱਥੇ ਆ ਭਾਈ, ਕਹਿੰਦੇ ਆਹੀ ਹੈ ਜੀ ਜਿਹੜਾ ਜਲਿਆ ਪਿਆ ਸਾਹਮਣੇ। ਸਮਾਨ ਲਾ ਲੈਂਦੇ ਨੇ ਅੱਖ ਦੇ ਪ੍ਰਕਾਰ ਦੇ ਅੰਦਰ, ਇਕਦਮ ਛਪਰੀ ਬਣਾਤੀ, ਸਮਾਨ ਸੈੱਟ ਕਰ ਦਿੱਤਾ ਅਤੇ ਆਪ ਦੇਖਦੇ ਦੇਖਦੇ ਥੋੜ੍ਹੀ ਦੂਰ ਗਏ, ਜਾ ਕੇ ਗੱਡਾ ਵੀ ਅਲੋਪ ਹੋ ਗਿਆ ਅਤੇ ਆਪ ਵੀ ਅਲੋਪ ਹੋ ਗਏ। ਛਪਰੀ ਵੱਲ ਧਿਆਨ ਹੈ ਸਾਰਿਆਂ ਦਾ, ਉਹਦੇ ਵੱਲ ਕਿਸੇ ਨੂੰ, ਸਾਰੇ ਆਸ਼ਸ਼ ਕਰਦੇ ਨੇ ਕਿ ਦੇਖੋ ਜੀ ਕਿਹਾ ਜਾ ਇਹਨੂੰ ਵਾਢੀ ਮਿਲਿਆ, ਛਪਈਆ ਮਿਲਿਆ, ਛੱਪਰ ਛਾਉਣ ਵਾਲਾ, ਕਿ ਦੇਖੋ ਕਮਾਲ ਕਰਤੀ, ਪੱਕੇ ਮਕਾਨ ਇਹਦੇ ਮੁਕਾਬਲੇ ਦੇ ਉੱਤੇ ਕੁਛ ਵੀ ਨਹੀਂ। ਉੱਧਰ ਨਾਮਦੇਵ ਜੀ ਪਾਸ ਪਹੁੰਚਦੇ ਹੈ, ਨਾਮਦੇਵ ਕਿਉਂ ਰਸ ਬੈਠੇ ਪ੍ਰਭੂ ਜਾਣਦੇ ਹੀ ਹੋ ਤੁਸੀਂ, ਕਹਿੰਦੇ ਜਾ ਮੈਂ ਬਣਾਇਆ ਛਪਰੀ, ਕਰੋੜਾਂ ਬ੍ਰਹਮੰਡਾਂ ਨੂੰ ਰਚਣ ਵਾਲੇ ਨੂੰ ਇੱਕ ਛਪਰੀ ਬਣਾਉਣੀ ਕੀ ਔਖੀ ਸੀ, ਉਹ ਤਾਂ ਹਰਨ ਭਰਨ ਜਾ ਕੇ ਨੇਤਰ ਹੋਰ ਹੀ ਕੱਖ ਚਮਕਣ ਨਾਲ ਕਰੋੜਾਂ ਬ੍ਰਹਮੰਡ ਬਣ ਜਾਂਦੇ ਨੇ, ਕਰੋੜਾਂ ਮਿਟ ਜਾਂਦੇ ਨੇ। ਉਹ ਤਾਂ ਪਿਆਰ ਦੇ ਵੱਸ ਆ ਕੇ ਮਨੁੱਖਾਂ ਵਰਗਾ ਨਾਟ ਕਰਦਾ ਪ੍ਰਭੂ, ਉਵੇਂ ਜਿਵੇਂ ਬਣਾਉਂਦਾ, ਉਵੇਂ ਜਿਵੇਂ ਬੜੇ ਫਿੱਟ ਕਰਦਾ, ਉਵੇਂ ਜਿਵੇਂ ਪੂਲੇ ਫਿੱਟ ਕਰਦਾ, ਸਮਾਨ ਚੱਕਦਾ, ਨੌਕਰ ਬਣ ਬਣ ਕੇ ਕੰਮ ਕਰਦਾ। ਸੋਚਾ ਜਾ ਹੁਣ ਤੂੰ ਵਾਪਸ ਆਇਆ ਤਾਂ ਪੀੜ ਲੱਗੀ ਹੋਈ ਹੈ। ਉਹਨਾਂ ਦੀ ਪੜੋਸਣ ਸੀ ਇੱਕ ਬੀਬੀ, ਵਾਰ ਵਾਰ ਛਪਰੀ ਨੂੰ ਦੇਖਦੀ ਹੈ, ਖੁੱਲ੍ਹਾ ਥਾਂ ਸੀ ਉਹਦੇ ਕੋਲ, ਕਹਿਣ ਲੱਗੀ ਵੀ ਆ ਪੱਕੇ ਘਰ ਦੇ ਸਾਹਮਣੇ ਖੁੱਲ੍ਹੇ ਥਾਂ 'ਚ ਮੈਂ ਵੀ ਇਹੋ ਜਿਹੀ ਛਪਰੀ ਬਣਾਵਾਂ, ਇਹਦੇ 'ਚ ਤਾਂ ਜਾ ਕੇ ਚਿੱਤ ਬੜਾ ਟਿਕਦਾ, ਸਾਰੇ ਕਲਾ ਕਲੇਸ਼ ਦੂਰ ਹੋ ਜਾਂਦੇ। ਹੁਣ ਕਿਉਂ ਨਾ ਸਾਹ ਸਿੰਘ ਜੀ, ਜਿੱਥੇ ਪਰਮੇਸ਼ਵਰ ਨੇ ਸਾਕਾਰ ਰੂਪ ਹੋ ਕੇ ਆਪਣਾ ਚਰਨ ਧਰਿਆ ਅਤੇ ਆਪਣੀ ਪ੍ਰੈਜੈਂਸ ਦਿੱਤੀ। ਜਦੋਂ ਨਾਮਦੇਵ ਜੀ ਆਏ ਤਾਂ ਉਸ ਨੇ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਮੈਨੂੰ ਦੱਸੇਗਾ ਤੂੰ ਕਿਹਦਾ ਛਪਰੀ ਬਣਾਈ ਹੈ। ਪਾਲ ਪੜੋਸਣ ਪੂਛ ਲੈ ਨਾਮਾ, ਕਾ ਪੈ ਸ਼ਾਨ ਛਵਾਈ ਹੋ, ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੋਕੋ ਵਿਹੜੀ ਦੇ ਹੋ ਬਤਾਈ। ਮੈਨੂੰ ਦੱਸ ਤੇ ਮਜ਼ੂਰ ਜਿੰਨੀ ਤੈਂ ਮਜ਼ਦੂਰੀ ਦਿੱਤੀ ਹੈ ਨਾ, ਮੈਂ ਤੇ ਤੋਂ ਦੁੱਗਣੀ ਦੇ ਦੂੰ, ਅਤੇ ਮੈਂ ਬਿਲਕੁਲ ਇਹ ਜੀ ਛਪਰੀ ਬਣਾਉਣੀ ਚਾਹੁੰਦੀ। ਤਾਂ ਉਸ ਵੇਲੇ ਆਪ ਨੇ ਕਿਹਾ ਜੀ ਭਾਈ ਵਿਹੜੀ ਦੇਣ ਨਾ ਜਾਈ, ਐਂ ਤਾਂ ਨਹੀਂ ਆਉਂਦਾ ਉਹ ਵਿਹੜੀ, ਤੇ ਕਿੱਥੇ ਰਹਿੰਦਾ ਹੈ, ਦੇਖ ਵਿਹੜੀ ਰਹੋ ਸਮਾਈ, ਜਿੱਧਰ ਵੀ ਤੂੰ ਦੇਖਦੀ ਹੈ ਉਦੋਂ ਉਹੀ ਹੈ, ਕਿਉਂਕਿ ਉਹ ਤਾਂ ਮੰਨਦੇ ਸੀ, ਅਸੀਂ ਸੁਣਦੇ ਹਾਂ, ਅਸੀਂ ਮੰਨਦੇ ਨਹੀਂ ਹਾਂ ਇਸ ਗੱਲ ਨੂੰ। ਲੱਖ ਸਾਲ ਸੁਣੀ ਜਾਈਏ ਤਾਂ ਵੀ ਨਹੀਂ ਅਸੀਂ ਮੰਨਦੇ, ਕਿਉਂਕਿ ਮੰਨਣ ਦੀ ਅਵਸਥਾ ਅੱਠਵੇਂ ਸਾਧਨ ਦੀ ਹੈ, ਛੇਵਾਂ ਸਾਧਨ ਹੁੰਦਾ ਮੰਨਣ ਦਾ। ਜਦ ਤੱਕ ਪਹਿਲੇ ਨਹੀਂ ਚਾਰ ਬਹਿਰੰਗ ਸਾਧਨ ਨਹੀਂ ਕਰਦਾ, ਉਨੀ ਦੇਰ ਤੱਕ ਮੰਨਣ ਦੀ ਅਵਸਥਾ ਸਥਿਤੀ ਨਹੀਂ ਆਉਂਦੀ। ਜਦੋਂ ਸਥਿਤੀ ਆ ਜਾਂਦੀ ਹੈ, ਮਹਾਰਾਜ ਕਹਿੰਦੇ ਮੰਨਣਾ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਿਆ ਪਛਤਾਏ, ਕਾਗਜ਼ ਕਲਮ ਨਾ ਲਿਖਣਾ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮੰਨ ਕੇ। ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਦੇ ਨਾਂ ਲਏ ਜਾਂਦੇ ਨੇ, ਅੱਜ ਤੱਕ ਉਹਨਾਂ ਨੂੰ ਨਮਸਕਾਰਾਂ ਹੁੰਦੀਆਂ, ਕਿਉਂਕਿ ਉਹਨਾਂ ਨੇ ਮੰਨ ਲਿਆ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤਵਾਣੀ ਆ ਰਹੇ, ਹਜ਼ੂਰ ਸਾਹਿਬ ਤੋਂ ਵਾਪਸ ਆ ਰਹੇ ਨੇ, ਇੱਕ ਪ੍ਰੇਮੀ ਨਾਲ ਆ ਰਹੇ, ਬਿੰਦੀਆ ਚੱਲ ਪਰਬਤ ਜਲ ਲੰਘਣ ਲੱਗੇ, ਪੈਦਲ ਚੱਲੇ ਹੋਏ ਨੇ, ਅਤੇ ਉੱਥੇ ਇੱਕ ਸ਼ੇਰ ਖੜਾ ਸੜਕ ਦੇ ਉੱਤੇ। ਉਹ ਪ੍ਰੇਮੀ ਦੇਖਦੀ ਸਾਰ ਘਬਰਾ ਗਿਆ, ਗਲ ਹਲਕ ਸੁੱਕ ਗਿਆ, ਬੋਲ ਨਹੀਂ ਹੁੰਦਾ, ਕੁਛ ਨਹੀਂ ਕਹਿ ਸਕਦਾ, ਨੱਠ ਕੇ ਦਰਖਤ 'ਤੇ ਚੜ੍ਹਨ ਦਾ ਯਤਨ ਕਰਦਾ, ਹੱਥ ਪੈਰ ਫੁੱਲੇ ਹੋਏ ਨੇ, ਚੜ੍ਹ ਨਹੀਂ ਹੁੰਦਾ, ਬਹੁਤ ਮੁਸ਼ਕਿਲ ਨਾਲ ਟਾਣੇ 'ਤੇ ਚੜ੍ਹ ਕੇ ਬੈਠਿਆ। ਕਹਿ ਨਹੀਂ ਸਕਿਆ ਮਹਾਂਪੁਰਸ਼ਾਂ ਨੂੰ ਵੀ ਮਹਾਰਾਜ ਰੁਕ ਜਾਓ, ਸ਼ੇਰ ਆ ਕੇ ਚੁੱਪ ਡੌਰਾ ਭਰਾ ਹੋ ਕੇ ਦੇਖੀ ਜਾਂਦਾ ਵੀ ਹੁਣ ਕੀ ਬਣੂ। ਅੱਗੇ ਆਪ ਜਾਂਦੇ ਨੇ, ਸ਼ੇਰ ਦੇ ਕੋਲ ਚਲੇ ਗਏ, ਸ਼ੇਰ ਨੇ ਸੁੰਘਿਆ, ਪੂਛ ਲਾਈ, ਉਹਦੇ ਬਾਅਦ ਛਾਲ ਮਾਰੀ, ਜੰਗਲ 'ਚ ਰਹਿ ਗਿਆ। ਆਪ ਉਸੇ ਤਰ੍ਹਾਂ ਨਾਲ ਜਾ ਰਿਹਾ, ਦੌੜ ਕੇ ਨਾਲ ਰਿਹਾ, ਸਾਹੋ ਸਾਹ ਹੋਇਆ ਹੋਇਆ, ਮਹਾਰਾਜ ਸ਼ੇਰ ਸੀ ਰਸਤੇ, ਬਚ ਗਏ ਤੁਸੀਂ ਤਾਂ। ਕਹਿੰਦੇ ਕਿੱਥੇ ਸੀ ਭਾਈ ਸ਼ੇਰ? ਕਹਿੰਦੇ ਮਹਾਰਾਜ ਉੱਥੇ ਜਿੱਥੇ ਮੈਂ ਦਰਖਤ ਚੜਿਆ ਸੀ, ਮੇਰੇ ਤਾਂ ਬੋਲ ਵੀ ਨਹੀਂ ਹੋਇਆ, ਮੇਰਾ ਗਲ ਸੁੱਕਿਆ ਪਿਆ, ਦੇਖੋ ਤਾਂ ਸਹੀ ਹੱਥ ਲਾ ਕੇ ਮੇਰਾ ਕਾਲਜਾ ਕਿਵੇਂ ਤੱਕ ਤੱਕ ਕਰਦਾ, ਮੈਨੂੰ ਤਾਂ ਸਾਹ ਨਹੀਂ ਆ ਰਿਹਾ, ਸਾਹ ਨਹੀਂ ਮਿਲ। ਮਹਾਂਪੁਰਸ਼ ਮੁਸਕਰਾ ਪਏ, ਕਹਿ ਲੱਗੇ ਪ੍ਰੇਮੀਆ ਨਿਗਾਹ ਦਾ ਫਰਕ ਹੁੰਦਾ, ਨਿਗਾਹ ਦਾ ਫਰਕ ਹੁੰਦਾ, ਦਿਮਾਗ ਦਾ ਫਰਕ ਹੁੰਦਾ। ਕੋਈ ਸਮਾਂ ਸੀ ਜਦ ਸਾਨੂੰ ਵੀ ਸ਼ੇਰ ਨਜ਼ਰ ਆਉਂਦਾ ਸੀ, ਹੁਣ ਤਾਂ ਇੱਕੋ ਹੀ ਦਿਸਦਾ, ਜਿੱਧਰ ਅਸੀਂ ਦੇਖਦੇ ਹਾਂ ਗੁਰੂ ਨਾਨਕ ਤੋਂ ਬਗੈਰ ਹੋਰ ਕੋਈ ਦਿਸਦਾ ਹੀ ਨਹੀਂ, ਇੱਕੋ ਦ੍ਰਿਸ਼ਟੀ ਗੋਚਰਾ ਰਹਿ ਗਿਆ। ਸੋ ਆਪ ਕਹਿਣ ਲੱਗੇ ਦੇਖ ਬੇਦੀ ਰਹੋ ਸਮਾਏ, ਰੀਵਾਈ ਬੇਦੀ ਦੇਣ ਨਾ ਜਾਈ, ਦੇਖ ਬੇਦੀ ਰਹੋ ਸਮਾਏ, ਜਿੱਧਰ ਵੀ ਤੂੰ ਦੇਖਦੀ ਹੈ ਉੱਧਰ ਬੇਦੀ ਉਹ ਬੇਦੀ ਹੈ, ਇਹ ਜਿਹੜਾ ਬੇਦੀ ਹੈ ਹਮਾਰਾ ਬੇਦੀ, ਪ੍ਰਾਣ ਅਧਾਰਾ, ਉਹ ਤਾਂ ਮੇਰੇ ਪ੍ਰਾਣਾ ਦਾ ਆਧਾਰ ਹੈ, ਮੈਂ ਉਹਦੇ ਕਰਕੇ ਜਿਉਣਾ ਨਹੀਂ, ਮੈਂ ਮਰ ਜਾਣਾ। ਮੇਰੀ ਜ਼ਿੰਦਗੀ ਦਾ ਆਧਾਰ ਉਹੀ ਵਿਧੀ ਹੈ ਜਿਹੜਾ ਸਾਰੇ ਪਰਿਪੂਰਨ ਹੈ। ਅਤੇ ਤੂੰ ਮਜ਼ਦੂਰੀ ਦੀ ਗੱਲ ਕਰਦੀ ਹੈ, ਮਜ਼ਦੂਰੀ ਦੇ ਲੈ, ਉਹ ਤਾਂ ਕਿਸੇ ਦੇ ਸਿਫਾਰਿਸ਼ ਨਾਲ ਨਹੀਂ ਆਉਂਦਾ, ਜਿਹੜਾ ਮਜ਼ਦੂਰੀ ਦੇ ਦੇਵੇ ਉਹਦੇ ਕੋਲ ਆ ਜਾਂਦਾ। ਕਹਿੰਦੀ ਫਿਰ ਮੈਨੂੰ ਦੱਸ ਮਜ਼ਦੂਰੀ ਕੀ ਹੈ। ਸੋ ਆਪ ਇਸ ਤਰ੍ਹਾਂ ਫਰਮਾਨ ਤੇਰੇ ਵੀ ਆ ਜਾਏਗਾ, ਕਿਉਂਕਿ ਬੇਦੀ ਪ੍ਰੀਤ ਮਜ਼ਦੂਰੀ ਮੰਗਦਾ। ਜੇ ਕੋ ਛਾਨ ਸੁਭਾਵ ਹੈ, ਇੱਕ ਛਾਨ ਕੀ ਕੁਛ ਕਰਾ ਲਈ, ਉਹ ਤੇ ਉਹਦਾ ਅੱਗੇ ਅੱਗੇ ਫਿਰਦਾ। ਕਬੀਰ ਸਾਹਿਬ ਦੇ ਨਾਲ ਦੁਖੀ ਦੁਆਇਸ਼ ਕਰ ਰਹੇ ਨੇ, ਬਹੁਤ ਤਰੀਕੇ ਕਰੇ ਕਿ ਇਸ ਨੂੰ ਬਦਨਾਮ ਕੀਤਾ ਜਾਵੇ। ਮੀਟਿੰਗਾਂ ਹੋਈਆਂ, ਕਿਉਂਕਿ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਤਾਂ ਦਾ ਰੁੱਖ ਹੋਰ ਹੁੰਦਾ, ਸੰਸਾਰੀਆਂ ਦੇ ਰੁੱਖ ਹੋਰ, ਗੱਲਾਂ ਬਾਤਾਂ ਹੋਰ, ਜੋੜ ਨਹੀਂ ਦੋਹਾਂ ਦਾ ਹੁੰਦਾ। ਮੀਟਿੰਗ ਕਰ ਲਈ ਸਾਰਿਆਂ ਵੱਡਿਆਂ ਵੱਡਿਆਂ ਬ੍ਰਾਹਮਣਾਂ ਨੇ, ਵਿਦਵਾਨਾਂ ਨੇ, ਵੀ ਦੇਖੋ ਅਨਪੜ੍ਹ ਜਲਾਹਾ ਨਾ ਸ਼ਾਸਤਰ ਅਰਥ ਦੇ ਵਿੱਚ ਸਾਨੂੰ ਨਿਰੁੱਤਰ ਹੁੰਦਾ ਸਾਤੋਂ, ਨਾ ਦਲੀਲ ਦੇ ਨਾਲ ਕਿਸੇ ਗੱਲ ਨਾਲ ਇਹ ਕਾਬੂ ਨਹੀਂ ਆਉਂਦਾ। ਜੋਗੀ ਵੀ ਇਹਦੇ ਕੋਲ ਆ ਕੇ ਗੋਰਖਨਾਥ ਵਰਗੇ ਵੀ ਚਲੇ ਗਏ ਅਤੇ ਹੋਰ ਵਿਦਵਾਨ ਬਹੁਤ ਆਏ, ਤਰਕਸ਼ੀਲ ਜਿਹੜੇ ਬੰਦੇ ਸੀ ਉਹ ਵੀ ਆਏ, ਨਾਸਤਿਕ ਵੀ ਆਏ, ਬਾਮ ਮਾਰਗੀ ਆਏ, ਸਾਰਿਆਂ ਨੂੰ ਨਿਰੁੱਤਰ ਕਰ ਦਿੰਦਾ ਅਤੇ ਇਹਦੀ ਜੈ ਜੈਕਾਰ ਹੋ ਰਹੀ ਹੈ। ਕਿਉਂ ਨਾ ਆਪਾਂ ਕੋਈ ਐਸਾ ਤਰੀਕਾ ਸੋਚੀਏ ਕਿ ਇਹਦੀ ਇੱਕੋ ਵਾਰੀ ਸਾਰੇ ਭਾਰਤ ਵਰਸ਼ ਵਿੱਚ ਬਦਨਾਮੀ ਕਰਾ ਦਈਏ, ਆਪੇ ਲੋਕ ਹਟ ਜਾਣਗੇ ਇਹਦੇ ਕੋਲ ਆਉਣ ਤੋਂ। ਵਿਉਂਤਾਂ ਬਣਾਉਂਦੇ ਰਹੇ, ਅਖੀਰ ਵਿਉਂਤ ਬਣਾਈ ਕਿ ਕਬੀਰ ਸਾਹਿਬ ਦੇ ਨਾਂ ਤੇ ਇਨਵੀਟੇਸ਼ਨ ਦਿਓ ਬੜੇ ਬੜੇ ਸਾਧੂਆਂ ਨੂੰ, ਉਹਨਾਂ ਦੀਆਂ ਮੰਡਲੀਆਂ ਸਮੇਤ ਬੜੇ ਬੜੇ ਵਿਦਵਾਨਾਂ ਨੂੰ, ਬੜੇ ਯੋਗੀਆਂ ਨੂੰ, ਮੱਠਾਂ ਵਾਲਿਆਂ ਨੂੰ, ਵਿਰਾਗੀਆਂ ਨੂੰ, ਹੋਰ ਅਨੇਕਾਂ ਸੰਪਰਦਾਵਾਂ ਨੂੰ। ਤੇ ਨਾਲ ਇਹ ਲਿਖੋ ਕਿ ਬੜਾ ਭਾਰਾ ਯੱਗ ਕਰਨਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਸਰੋਪੇ ਵਗੈਰਾ, ਵਸਤਰ ਵਗੈਰਾ ਵੀ ਦਾਨ ਕਰਨੇ ਨੇ, ਮੋਹਰਾਂ ਵੀ ਦਾਨ ਕਰਨੀਆਂ ਦਕਸ਼ਣਾ ਦੇ ਵਜੋਂ। ਸੋ ਇਸ ਕਰਕੇ ਹੁਮ ਹੁਮਾ ਕੇ ਜੱਗ ਦੇ ਵਿੱਚ ਆਓ, ਬਹੁਤ ਵੱਡਾ ਭੰਡਾਰਾ ਕਰਨਾ, ਹਜ਼ਾਰਾਂ ਦੀ ਤਦਾਦ ਦੇ ਵਿੱਚ ਇਨਵੀਟੇਸ਼ਨ ਕਾਰਡ ਇਹਨਾਂ ਨੇ ਜੁੰਡਲੀ ਬਣਾ ਕੇ ਵੰਡ ਦਿੱਤੇ ਦੂਰ ਦਰਾਜ ਥੀ, ਜਿੱਥੇ ਕੋਈ ਸਾਧੂ ਸੁਣਦੇ ਸੀ, ਜਿੱਥੇ ਵੀ ਕੋਈ ਸੁਣਦੇ ਸੀ ਵਿਦਵਾਨ, ਸਾਰਿਆਂ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਨਾਂ ਤਾਂ ਉਹਨਾਂ ਦਾ ਬਹੁਤ ਉੱਚਾ ਸੀ ਵੀ ਕਬੀਰ ਸਾਹਿਬ ਨੇ ਸਾਨੂੰ ਯਾਦ ਕਰਿਆ। ਸੋ ਉਹਦੇ ਵਿੱਚ ਸਾਰੇ ਜਾਂਦੇ ਨੇ, ਤਰੀਕ ਮੁਕਰਰ ਹੋ ਗਈ, ਉਸ ਵੇਲੇ ਕਬੀਰ ਸਾਹਿਬ ਜਦੋਂ ਨੀਅਤ ਦਿਨ ਆਇਆ